ਵਾਹਿਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਪਹਿਲੇ ਹਿੱਸੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਸਾਡਾ ਆਚਰਣ ਖਿਆਲਾਂ ਤੋਂ ਉਪਜੇ ਕਰਮ ਅਤੇ ਕਰਮਾਂ ਦੇ ਅਭਿਆਸ ਨਾਲ ਬਣਦਾ ਹੈ। ਦੂਸਰੇ ਹਿੱਸੇ ਵਿੱਚ ਦਰਸਾਇਆ ਗਿਆ ਹੈ ਕਿ ਗੁਰਬਾਣੀ ਵਿੱਚ ਕਿਹੜੇ ਆਚਾਰ ਨੂੰ ਵਿਸ਼ੇਸ਼ਤਾ ਦਿੰਦੀ ਹੈ ਅਤੇ ਕਿਉਂ ਉਸ ਦੀ ਪ੍ਰਾਪਤੀ ਨਹੀਂ ਹੋਈ, ਕਿਉਂਕਿ ਸਾਡੇ ਜੀਵਨ ਦਾ ਧੁਰਾ ਸਾਡੇ ਸੰਸਕਾਰ ਅਤੇ ਵਾਤਾਵਰਣ ਦੀ ਸੰਗਤ ਬਣੇ ਹੋਏ ਹਨ। ਸਾਡੇ ਸੰਸਕਾਰ ਸਾਡੀ ਮਾਇਕੀ ਰੰਗਤ ਨੂੰ ਹੋਰ ਪ੍ਰਬਲ ਕਰਦੇ ਹਨ ਅਤੇ ਸਾਡੇ ਵਾਤਾਵਰਣ ਦਾ ਅਸਰ ਪਿਛਾਂ ਖਿੱਚੂ ਹੈ। ਤੀਸਰੇ ਹਿੱਸੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਉਹ ਗੁਰਬਾਣੀ ਦਾ ਕਿਹੜਾ ਉਪਦੇਸ਼ ਹੈ ਕਿ ਸਾਨੂੰ ਸੰਸਕਾਰਾਂ ਦੀ ਰੰਗਤ ਅਤੇ ਵਾਤਾਵਰਣ ਦੀ ਸੰਗਤ ਤੋਂ ਬਚਾ ਕੇ ਉੱਚੇ ਆਚਰਣ ਦੀ ਪ੍ਰਾਪਤੀ ਦਾ ਸਾਧਨ ਦਰਸਾਉਂਦਾ ਹੈ। ਅਤੇ ਅੰਤ ਵਿੱਚ ਇਹ ਦੱਸਿਆ ਗਿਆ ਹੈ ਕਿ ਪੁਰਾਣੇ ਸਮੇਂ ਗੁਰਸਿੱਖ ਜਿਹੜੇ ਸਨ ਆਚਾਰ ਨੂੰ ਕਾਇਮ ਰੱਖਣ ਲਈ ਕੁਰਬਾਨੀਆਂ ਦਿੰਦੇ ਸਨ, ਪਰ ਅੱਜ ਕੱਲ੍ਹ ਕਿਉਂ ਉੱਚੇ ਆਚਾਰ ਦੀ ਕਦਰ ਕੀਮਤ ਸਾਡੇ ਜੀਵਨ ਵਿੱਚ ਘੱਟ ਗਈ ਹੈ। ਸੋ ਅਸੀਂ ਦੂਸਰੇ ਭਾਗ ਤੋਂ ਇਹ ਲੇਖ ਪੜ੍ਹਨਾ ਸ਼ੁਰੂ ਕਰਦੇ ਹਾਂ। ਪਿਆਰ ਨਾਲ ਸਰਵਣ ਕਰੀਏ ਜੀ। ਗੁਰਬਾਣੀ ਅਨੁਸਾਰ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਓਰੈ ਸਭ ਕੋ ਉੱਪਰ ਸੱਚ ਆਚਾਰ, ਸਿਮਰਤ ਨਾਮ ਪੂਰਨ ਆਚਾਰ, ਨਾਮ ਹਮਾਰੇ ਸਗਲ ਆਚਾਰ। ਕਿਸੇ ਚੀਜ਼ ਦੀ ਕਦਰ ਕੀਮਤ ਉਸਦੀ ਹਸਤੀ ਵਿੱਚ ਆਉਂਦੀ ਹੈ, ਪਰ ਜਦ ਉਸਦਾ ਪ੍ਰਗਟਾਵਾ ਜਾਂ ਪ੍ਰਕਾਸ਼ ਆਉਂਦਾ ਹੈ ਤਾਂ ਉਸਦੀ ਕਦਰ ਕੀਮਤ ਹੋਰ ਵੀ ਵੱਧ ਜਾਂਦੀ ਹੈ। ਹਾਂਜੀ, ਉਸ ਚੀਜ਼ ਦਾ ਜਦ ਪ੍ਰਗਟਾਵਾ ਜਾਂ ਪ੍ਰਕਾਸ਼ ਆਉਂਦਾ ਹੈ ਤਾਂ ਉਸਦੀ ਕਦਰ ਕੀਮਤ ਹੋਰ ਵੀ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਬੈਟਰੀ ਵਿੱਚ ਸੁਨ ਸ਼ਕਲ ਵਿੱਚ ਬੰਦ ਆਉਂਦੀ ਹੈ, ਪਰ ਜੋ ਜਦ ਉਹ ਹਰਕਤ ਵਿੱਚ ਆਉਂਦੀ ਹੈ ਤਾਂ ਪ੍ਰਕਾਸ਼ ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਸਦੇ ਉਪਯੋਗ ਨਾਲ ਉਸਦੀ ਕਦਰ ਕੀਮਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਰੱਬੀ ਗੁਣ ਹੈ ਅਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ, ਅਤੇ ਜਦ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਤਾਂ ਸੱਚ ਦੀ ਪੂਰਨਤਾ ਆਉਂਦੀ ਹੈ ਅਤੇ ਇਸ ਦੀ ਕਦਰ ਕੀਮਤ ਵੀ ਵੱਧ ਜਾਂਦੀ ਹੈ। ਧਿਆਨ ਦੇਣਾ ਜੀ, ਜਦ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਤਾਂ ਸੱਚ ਦੀ ਪੂਰਨਤਾ ਆਉਂਦੀ ਹੈ ਅਤੇ ਇਸ ਦੀ ਕਦਰ ਕੀਮਤ ਵੱਧ ਜਾਂਦੀ ਹੈ। ਤਦ ਇਹ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਵੀ ਉੱਚਾ ਦਰਸਾਇਆ ਗਿਆ ਹੈ। ਕਿਹੜੇ ਆਚਾਰ ਦੀ ਵਿਸ਼ੇਸ਼ਤਾ ਹੈ ਗੁਰਬਾਣੀ ਵਿੱਚ? ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਵੀ ਉੱਚਾ ਦਰਸਾਇਆ ਗਿਆ ਹੈ। ਜਿਸ ਤਰ੍ਹਾਂ ਕਿ ਫੁੱਲਾਂ ਦਾ ਆਚਾਰ ਸੁਗੰਧੀ ਹੈ, ਲੱਕੜ ਦਾ ਆਚਾਰ ਅੱਗ ਹੈ, ਪਾਣੀ ਦਾ ਆਚਾਰ ਠੰਡ ਹੈ, ਸੂਰਜ ਦਾ ਆਚਾਰ ਗਰਮੀ ਹੈ, ਚੰਦ ਦਾ ਆਚਾਰ ਠੰਡੀ ਰੋਸ਼ਨੀ ਹੈ, ਪ੍ਰੀਤ ਦਾ ਆਚਾਰ ਖਿੱਚ ਹੈ, ਪਿਆਰ ਦਾ ਆਚਾਰ ਲਾਡ ਹੈ, ਪ੍ਰੇਮ ਦਾ ਆਚਾਰ ਆਪਾ ਵਾਰਨਾ ਹੈ। ਸੋ ਇਸ ਲੇਖ ਦੇ ਸ਼ੁਰੂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਆਚਰਣ ਦੇ ਮੁੱਢਲੇ ਕਾਰਨ ਸਾਡੇ ਖਿਆਲਾਂ ਤੋਂ ਬਣੇ ਕਰਮ, ਸਾਡੀ ਸੰਗਤ ਅਤੇ ਕਰਮਾਂ ਦਾ ਅਭਿਆਸ ਹੈ। ਸੋ ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਧੁਰਾ ਹੈ। ਹਾਂਜੀ, ਇਸ ਵੇਲੇ ਸਾਡੇ ਜੀਵਨ ਦਾ ਧੁਰਾ ਕੀ ਹੈ? ਸਾਡੇ ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਧੁਰਾ ਹੈ, ਜਿਸ ਦੁਆਰਾ ਸਾਡੇ ਖਿਆਲ, ਕਰਮ, ਆਦਤਾਂ ਅਤੇ ਆਚਾਰ ਘੁੰਮ ਰਹੇ ਹਨ। ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੁਆਰਾ ਬਣੀ ਹੋਈ ਕਸਵੱਟੀ ਨਾਲ ਹੀ ਕੀਤਾ ਜਾਂਦਾ ਹੈ। ਜਿਉਂ ਜੇ ਸਾਡੇ ਸੰਸਕਾਰ ਹਨ, ਉਸ ਦੀ ਕਸਵੱਟੀ ਨਾਲ ਹੀ ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਕੀਤਾ ਜਾਂਦਾ ਹੈ ਅਤੇ ਉਸ ਰੰਗਤ ਦੇ ਪ੍ਰਾਇਣ ਹੀ ਖਿਆਲ ਉਪਜਦੇ ਅਤੇ ਕਰਮ ਕੀਤੇ ਜਾਂਦੇ ਹਨ। ਸੋ ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ ਹਨ, ਪਰ ਵਾਤਾਵਰਣ ਤੋਂ ਸੰਗਤ ਦਾ ਨਿਰਣਾ ਕਰਨਾ ਅਤੇ ਉਸ ਚੁਣੌਤੀ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ, ਇਹ ਸਾਡੇ ਵੱਸ ਵਿੱਚ ਹੈ। ਸੋ ਇਸ ਨਿਰਣੇ ਤੇ ਚੁਣੌਤੀ ਦਾ ਆਧਾਰ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਸਾਡੀ ਹਉਮੈ ਦੇ ਅਧੀਨ ਸੰਸਕਾਰਾਂ ਤੇ ਵਾਤਾਵਰਣ ਦੀ ਸੰਗਤ ਹੈ। ਸਾਡਾ ਵਾਤਾਵਰਣ ਕਿਹੋ ਜਿਹਾ ਹੈ? ਭਿੰਨ ਭਿੰਨ ਦੇਸ਼ਾਂ ਦੇ ਧਰਮਾਂ ਵਿੱਚ ਵਾਤਾਵਰਣ ਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਕਿਸਮ ਕਿਸਮ ਦੇ ਰਿਵਾਜ ਅਤੇ ਅਕੀਦੇ ਪ੍ਰਚਲਿਤ ਹਨ। ਕਿਸੇ ਇੱਕ ਦੇਸ਼ ਜਾਂ ਧਰਮ ਵਿੱਚ ਜਿਹੜੀ ਗੱਲ ਚੰਗੀ ਸਮਝੀ ਜਾਂਦੀ ਹੈ, ਉਹ ਦੂਜੇ ਦੇਸ਼ ਜਾਂ ਧਰਮ ਵਿੱਚ ਮਾੜੀ ਜਾਂ ਨੀਵੀਂ ਸਮਝੀ ਜਾਂਦੀ ਹੈ। ਇਸੇ ਤਰ੍ਹਾਂ ਜ਼ਮਾਨੇ ਨਾਲ ਵੀ ਖਿਆਲਾਂ ਦੇ ਚੰਗੇ ਮਾੜੇ ਅਤੇ ਉੱਚੇ ਨੀਵੇਂ ਦਾ ਨਿਰਣਾ ਅਤੇ ਕਦਰ ਕੀਮਤ ਵੀ ਬਦਲਦੇ ਰਹਿੰਦੇ ਹਨ, ਜਿਸ ਕਾਰਨ ਭਿੰਨ ਭਿੰਨ ਦੇਸ਼ਾਂ ਧਰਮਾਂ ਅਤੇ ਇਨਸਾਨਾਂ ਦੇ ਆਪਸ ਵਿੱਚ ਮਤਭੇਦ, ਵਾਦ ਵਿਵਾਦ ਅਤੇ ਝਗੜੇ ਆਉਂਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਇਹ ਤ੍ਰੈ ਗੁਣਾਂ ਦੇ ਬਦਲਵੇਂ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਅਤੇ ਨਾ ਹੀ ਕੋਈ ਪਕਿਆਈ ਹੈ। ਹਾਂਜੀ, ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਇਹ ਤ੍ਰੈ ਗੁਣਾਂ ਦੇ ਬਦਲਵੇਂ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਅਤੇ ਨਾ ਹੀ ਕੋਈ ਪਕਿਆਈ ਹੈ। ਇਹ ਸਿਰਫ ਸਾਡੇ ਮਨੋਕਲਪਤ ਅਲਪਗ ਬਦਲਵੇਂ ਮਨ ਘੜਤ ਖਿਆਲਾਂ ਦਾ ਹੀ ਨਤੀਜਾ ਹੈ। ਇਸ ਲਈ ਸਾਡਾ ਨਿਰਣਾ, ਸਾਡੀ ਚੁਣੌਤੀ ਜਾਂ ਕਸਵੱਟੀ ਇਹ ਨਿਰਮੂਲ, ਗਲਤ, ਅਧੂਰੀ, ਗੰਦਲੀ, ਨੀਵੀਂ, ਬਦਲਵੀਂ, ਅਲਪਗ, ਸ਼ਕਤੀਹੀਣ ਅਤੇ ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈਗੁਣੀ ਦੁਨੀਆਂ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ, ਬੁੱਧੀ, ਖਿਆਲਾਂ ਅਤੇ ਕਰਮਾਂ ਉੱਤੇ ਪਿਛਾਂ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਧਿਆਨ ਦੇਣਾ ਜੀ, ਸਾਡੇ ਆਲੇ ਦੁਆਲੇ ਇਹ ਤ੍ਰੈਗੁਣੀ ਦੁਨੀਆਂ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ, ਬੁੱਧੀ, ਖਿਆਲਾਂ ਅਤੇ ਕਰਮਾਂ ਉੱਤੇ ਪਿਛਾਂ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਸੋ ਅਸੀਂ ਜੋ ਕੁਝ ਵੀ ਕਰਦੇ ਹਾਂ, ਸਭ ਹਉਮੈ ਦੇ ਅਧੀਨ ਮਨ ਦੀ ਮਤ ਨਾਲ ਕਰਦੇ ਹਾਂ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਸੋ ਜੇ ਪਿਛਲੇ ਸੰਸਕਾਰਾਂ ਅਨੁਸਾਰ ਅਸੀਂ ਸੰਗਤ ਕਰਦੇ ਹਾਂ, ਪਿਛਲੇ ਸੰਸਕਾਰ ਆਪਣੀ ਬਣਾਈ ਹੋਈ ਕਸਵੱਟੀ ਨਾਲ ਖਿਆਲਾਂ ਅਤੇ ਕਰਮਾਂ ਦਾ ਅਭਿਆਸ ਕਰਵਾ ਕੇ ਆਪਣੀ ਮਾਇਕੀ ਰੰਗਤ ਨੂੰ ਦ੍ਰਿੜ ਕਰਦੇ ਹਨ ਅਤੇ ਤ੍ਰੈਗੁਣੀ ਮਾਇਕੀ ਵਾਤਾਵਰਣ ਦਾ ਅਸਰ ਪਿਛਾਂ ਖਿੱਚੂ ਹੈ, ਹੁਣੇ ਪੜਿਆ। ਇਸੇ ਲਈ ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗਡੋਰ ਇਹ ਤ੍ਰੈਗੁਣਾਂ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਣ ਅਤੇ ਸੰਸਕਾਰਾਂ ਵਾਲੀ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ, ਨਾ ਵਾਤਾਵਰਣ ਦੇ ਆਸਰੇ ਛੱਡੀ, ਨਾ ਸੰਸਕਾਰਾਂ ਦੇ ਅਧੀਨ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੀ ਸੁੱਚੀ, ਅਪੁੱਲ, ਅਟਲ ਗੁਰੂ ਮਤ ਦੀ ਸੇਧ ਅਤੇ ਟੇਕ ਬਖਸ਼ੀ ਹੈ। ਇਹੀ ਆਚਾਰ, ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ ਸੋ ਭਉਜਲ ਪਾਰ ਉਤਾਰੀ। ਕਰਮ ਧਰਮ ਅਨੇਕ ਕਿਰਿਆ, ਸਭ ਉਪਰ ਨਾਮ ਆਚਾਰ। ਆਚਾਰ ਵਿਵਹਾਰ ਜਾਤ ਅਰ ਗੁਨੀਆਂ, ਮਹਾਂ ਆਨੰਦ ਹਰ ਕੀਰਤਨ, ਕੀਰਤਨ ਹਰ ਸੁਨੀਆਂ, ਮਹਾਂ ਆਨੰਦ ਕੀਰਤਨ ਹਰ ਸੁਨੀਆਂ। ਸੋ ਗੁਰਬਾਣੀ ਤੁਰੋਂ ਆਈ ਹੈ, ਇਸ ਲਈ ਇਸ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮਤ ਅਪੁੱਲ, ਅਟਲ, ਉੱਚੀ ਸੁੱਚੀ, ਨਿਰਮਲ ਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਅਤੇ ਸੱਚੀ ਬੁਨਿਆਦ 'ਤੇ ਰੱਖੀ ਹੈ। ਧਿਆਨ ਦੇਣਾ ਜੀ, ਸਤਿਗੁਰਾਂ ਨੇ ਸਾਡੀ ਜੀਵਨ ਦੀ ਸੇਧ ਅਤੇ ਇਸ ਦੀ ਬੁਨਿਆਦ ਗੁਰਬਾਣੀ 'ਤੇ ਰੱਖੀ ਹੈ। ਸੋ ਗੁਰਬਾਣੀ ਦਾ ਉਹ ਕਿਹੜਾ ਉਪਦੇਸ਼ ਹੈ ਜੋ ਸਾਨੂੰ ਇਸ ਤ੍ਰੈਗੁਣੀ ਮਾਇਕੀ ਵਾਤਾਵਰਣ ਤੋਂ ਛੁਟਕਾਰਾ ਦੇ ਕੇ ਸੱਚੇ ਆਚਾਰ ਦੀ ਪ੍ਰਾਪਤੀ ਕਰਾ ਸਕਦਾ ਹੈ? ਉਹ ਹੈ ਮਿਲ ਸਾਧ ਸੰਗਤ ਭੱਜ ਕੇਵਲ ਨਾ। ਕਿਉਂਕਿ ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਫਿਰ ਦੁਹਰਾ ਦੇਈਏ ਕਿ ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ ਤਿਉਂ ਤਿਉਂ ਸਾਡੇ ਖਿਆਲ, ਸਾਡੇ ਕਰਮ, ਸਾਡੀਆਂ ਆਦਤਾਂ, ਸਾਡਾ ਆਚਰਣ ਇਹ ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਵੇਗਾ। ਇਸ ਤਰ੍ਹਾਂ ਤ੍ਰੈਗੁਣਾਂ ਦੇ ਮਾਇਕੀ ਵਾਤਾਵਰਣ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਨ। ਪਿੱਛੇ ਜਿਹੜਾ ਪੜ੍ਹਿਆ ਕਿ ਸਾਡੇ ਜੀਵਨ ਦਾ ਧੁਰਾ ਇਹ ਸੰਸਕਾਰ ਅਤੇ ਮਾਇਕੀ ਵਾਤਾਵਰਣ ਬਣੇ ਹੋਏ ਹਨ, ਉਹ ਕਿਵੇਂ ਦੂਰ ਹੋਣਗੇ? ਫਿਰ ਦੁਹਰਾ ਦੇਈਏ ਕਿ ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ ਤਿਉਂ ਤਿਉਂ ਸਾਡੇ ਖਿਆਲ, ਕਰਮ, ਆਦਤਾਂ, ਆਚਰਣ, ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਵੇਗਾ। ਇਸ ਤਰ੍ਹਾਂ ਤ੍ਰੈਗੁਣਾਂ ਦੇ ਮਾਇਕੀ ਵਾਤਾਵਰਣ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਸਾਡੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਨ ਅਤੇ ਸਾਡਾ ਆਚਾਰ ਦੈਵੀ ਗੁਣਾਂ ਨਾਲ ਰੰਗੀਜ ਕੇ ਸੱਚ ਆਚਾਰ ਬਣ ਸਕਦਾ ਹੈ। ਸਾਡੇ ਖਿਆਲ ਸੰਗਤ ਉੱਤੇ ਹੀ ਨਿਰਭਰ ਹੁੰਦੇ ਹਨ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਪਰ ਕਿਹਨਾਂ ਦੀ ਸੰਗਤ? ਇਹ ਸੰਗਤ ਗੁਰਬਾਣੀ, ਧਰਮ ਗ੍ਰੰਥਾਂ, ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਗੁਰਸਿੱਖਾਂ, ਗੁਰਬਾਣੀ ਦੇ ਅਭਿਆਸ ਵਾਲੇ, ਸ਼ਬਦ ਦੀ ਕਮਾਈ ਵਾਲੇ। ਕਿਹਨਾਂ ਦੀ ਸੰਗਤ? ਗੁਰਬਾਣੀ ਦੇ ਅਭਿਆਸ ਵਾਲੇ, ਸ਼ਬਦ ਦੀ ਕਮਾਈ ਵਾਲੇ, ਲਿਵ ਵਾਲੇ, ਰੰਗਰਤੜਿਆਂ, ਸੰਤ ਮੰਡਲੀ, ਮਰਜੀਵੜਿਆਂ, ਮਾਇਆ ਵਿੱਚ ਉਦਾਸੀ, ਜੀਵਨ ਮੁਕਤ, ਬ੍ਰਹਮ ਗਿਆਨੀ, ਸੰਤ ਸਿਪਾਹੀ, ਖਾਲਸੇ ਦੀ ਸੰਗਤ ਅਥਵਾ ਸਾਧ ਸੰਗਤ ਲੋੜੀਂਦੀ ਹੈ। ਉਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਜੀ। ਜੋ ਹਰ ਰਾਤੇ ਸੇ ਜਨ ਪਰਵਾਣ, ਤਿਨਕੀ ਸੰਗਤ ਪਰਮ ਨਿਦਾਨ। ਸਾ ਸਾ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੋਰਾ, ਅਨਦ ਨਾਨਕ ਇਹ ਲਈਐ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ, ਜਾਏ ਬਈਐ ਮੂੰਹ ਜੋੜੀਐ। ਹਰ ਕੇ ਸੰਤ ਮਨ ਪ੍ਰੀਤ ਲਗਾਈ, ਜਿਉਂ ਦੇਖੈ ਸਸ ਕਮਲੇ। ਕੋਈ ਆਵੈ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਏ ਮਾਰਗ ਦਿਖਲਾਵੈ। ਆਨ ਉਪਾਉ ਨ ਕੋਉ ਸੂਜੈ, ਹਰ ਦਾਸਾਂ ਸ਼ਰਣੀ ਪਰ ਰਹਾ। ਸੋ ਸਾਡੇ ਜੀਵਨ ਨੂੰ ਸਹੀ ਆਤਮਕ ਸੇਧ ਦੇਣ ਲਈ ਦੂਜਾ ਹੁਕਮ ਹੈ ਭੱਜ ਕੇਵਲ ਨਾਮ ਦਾ। ਪਹਿਲਾ ਉਪਦੇਸ਼ ਸਾਧ ਸੰਗਤ ਅਤੇ ਦੂਜਾ ਉਪਦੇਸ਼ ਭੱਜ ਕੇਵਲ ਨਾਮ। ਇਹ ਨਾਮ ਦਾ ਭਜਣਾ ਇਹ ਸਿਮਰਨ ਹੈ, ਇਹ ਆਰਾਧਨਾ ਹੈ, ਇਹ ਧਿਆਵਣਾ ਹੈ, ਇਹ ਸਾਸ ਗਿਰਾਸ ਜਪਣਾ ਹੈ। ਭੱਜ ਕੇਵਲ ਨਾਮ ਤੋਂ ਕੀ ਭਾਵ ਹੈ? ਸਾਸ ਗਿਰਾਸ ਜਪਣਾ ਹੈ, ਬਹਿੰਦਿਆਂ ਉੱਠਦਿਆਂ ਧਿਆਵਣਾ ਹੈ, ਚਲਤ ਬੈਸਤ ਖਲਿਆਂ ਜਪਣਾ ਹੈ, ਸਦਾ ਸਦਾ ਧਿਆਵਣਾ ਹੈ, ਪਲ ਪਲ ਨਿਮਖ ਨਿਮਖ ਜਪਣਾ ਹੈ। ਦੂਜਾ ਉਪਦੇਸ਼ ਭਜ ਕੇਵਲ ਨਾਮ ਦਾ ਕੀ, ਪਲ ਪਲ ਨਿਮਖ ਨਿਮਖ ਜਪਣਾ ਹੈ। ਭਜ ਕੇਵਲ ਨਾਮ ਵਿੱਚ ਲਫਜ਼ ਕੇਵਲ ਮਹੱਤਵਪੂਰਨ ਹੈ। ਇਸ ਦਾ ਮਤਲਬ ਇਹ ਕਿ ਨਾਮ ਜਪਣਾ ਇਹ ਸਾਡੇ ਜੀਵਨ ਦਾ ਨਿਰੋਲ ਤੇ ਇੱਕੋ ਇੱਕ ਰੁਝੇਵਾਂ ਆਉਣਾ ਚਾਹੀਦਾ ਹੈ। ਧਿਆਨ ਦੇਣਾ ਜੀ, ਅਸੀਂ ਪੜ੍ਹਦੇ ਹਾਂ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਲਫਜ਼ ਕੇਵਲ ਮਹੱਤਵਪੂਰਨ ਹੈ, ਇਸ ਦਾ ਮਤਲਬ ਇਹ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਤੇ ਇੱਕੋ ਇੱਕ ਰੁਝੇਵਾਂ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵੀ ਦੁਨੀਆਂ ਦੇ ਰੁਝੇਵੇਂ ਹਨ ਉਹ ਅਵਰ ਕਾਜ ਤੇਰੇ ਕਿਤੇ ਨਾ ਕਾਮ ਹਨ। ਇਸ ਨੁਕਤੇ ਬਾਬਤ ਬਹੁਤ ਭਰਮ ਤੇ ਗਲਤ ਫਹਿਮੀ ਪਈਆਂ ਹੋਈਆਂ ਹਨ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ। ਉਸ ਨੁਕਤੇ ਜਾਂ ਆਚਾਰ ਦੀ ਰੰਗਤ ਸਾਡੀ ਹਰ ਕਿਰਿਆ ਯਾਨੀ ਤੱਕਣੀ ਸੋਚਣੀ ਬੋਲੀ ਆਦਿ ਵਿੱਚ ਫੁੱਟ ਫੁੱਟ ਕੇ ਅਵਸ਼ ਪ੍ਰਗਟ ਹੁੰਦੀ ਰਹਿੰਦੀ ਹੈ। ਧਿਆਨ ਦੇਣਾ ਜੀ, ਜਿਹੜਾ ਸਾਡੇ ਹਿਰਦੇ ਦੇ ਅੰਦਰ ਕੇਂਦਰੀ ਨੁਕਤਾ ਹੈ ਉਸ ਨੁਕਤੇ ਅਨੁਸਾਰ ਸਾਡੀ ਹਰ ਕਿਰਿਆ ਯਾਨੀ ਸਾਡੀ ਤੱਕਣੀ ਸੋਚਣੀ ਬੋਲੀ ਆਦਿ ਵਿੱਚ ਫੁੱਟ ਫੁੱਟ ਕੇ ਉਹ ਕਿਰਿਆ ਅਵਸ਼ ਹੀ ਪ੍ਰਗਟ ਹੁੰਦੀ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਣ ਦੀ ਝਲਕ ਦਾ ਬੋਲਬਾਲਾ ਜਾਂ ਪਹਿਲ ਆਉਂਦੀ ਹੈ ਅਤੇ ਬਾਕੀ ਸਾਰੇ ਖਿਆਲ ਜਾਂ ਕਿਰਾਂ ਕਰਮ ਇਸੇ ਝਲਕ ਨਾਲ ਰੰਗੇ ਆਉਂਦੇ ਹਨ ਅਤੇ ਪਿਛਲੱਗੂ ਦਾ ਦਰਜਾ ਰੱਖਦੇ ਹਨ। ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਜੇ ਸਾਡਾ ਜੀਵਨ ਢਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ ਤੇ ਨਾਮ ਦੀ ਰੰਗਣ ਸਾਡੇ ਹਰ ਖਿਆਲ ਸੋਚਣੀ ਆਦਤ ਤੇ ਆਚਾਰ ਵਿੱਚ ਝਲਕ ਮਾਰਦੀ ਹੈ। ਫਿਰ ਦੁਹਰਾ ਦੇਈਏ, ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਜੇ ਸਾਡਾ ਜੀਵਨ ਢਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ ਤੇ ਨਾਮ ਦੀ ਰੰਗਣ ਸਾਡੇ ਹਰ ਇੱਕ ਖਿਆਲ ਸੋਚਣੀ ਆਦਤ ਤੇ ਆਚਾਰ ਵਿੱਚ ਝਲਕ ਮਾਰਦੀ ਹੈ। ਇਸ ਹਾਲਤ ਵਿੱਚ ਨਾਮ ਰੰਗਣ ਹੀ ਸਾਡੇ ਜੀਵਨ ਦਾ ਆਧਾਰ ਤੇ ਪਹਿਲ ਬਣ ਜਾਂਦੇ ਹਨ ਤੇ ਬਾਕੀ ਸਾਰੇ ਖਿਆਲ ਨਾਮ ਦੇ ਉਦਾਲੇ ਘੁੰਮਦੇ ਹਨ। ਇਸ ਤਰ੍ਹਾਂ ਨਾਮ ਸਿਮਰਨ ਹੀ ਸਾਡੇ ਜੀਵਨ ਦਾ ਆਧਾਰ ਪਹਿਲ ਤੇ ਕੇਵਲ ਕਿਰਿਆ ਬਣ ਜਾਂਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪੋ ਆਪਣੇ ਕੰਮ ਜਾਂ ਡਿਊਟੀਆਂ ਕਰਨੀਆਂ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ ਅਤੇ ਬਾਕੀ ਸਾਰੇ ਕੰਮ ਨਾਮ ਦੀ ਰੰਗਣ ਵਿੱਚ ਕਰਨੇ ਹਨ। ਧਿਆਨ ਦੇਣਾ ਜੀ, ਜਦੋਂ ਅਸੀਂ ਕਹਿੰਦੇ ਹਾਂ ਪਲ ਪਲ ਨਿਮਖ ਨਿਮਖ ਜਪਣਾ ਹੈ, ਨਾਮ ਨੂੰ ਆਪਣੇ ਜੀਵਨ ਦਾ ਕੇਂਦਰ ਬਣਾਉਣਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿੱਚ ਵਿਚਰਦੇ ਹੋਏ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪਣੇ ਆਪਣੇ ਕੰਮ ਕਰਨੇ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ ਅਤੇ ਬਾਕੀ ਸਾਰੇ ਕੰਮ ਨਾਮ ਦੀ ਰੰਗਣ ਵਿੱਚ ਕਰਨੇ ਹਨ। ਪਰ ਪ੍ਰੈਕਟੀਕਲ ਅਮਲੀ ਤੌਰ 'ਤੇ ਇਸ ਇਲਾਹੀ ਹੁਕਮ ਦੇ ਐਨ ਉਲਟ ਅਸੀਂ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੈ ਅਤੇ ਇਸ ਦੇ ਰੰਗਣ ਵਿੱਚ ਰੰਗੀਜ ਕੇ ਸਾਰੇ ਕਰਮ ਕਰਦੇ ਹਾਂ। ਇੱਥੋਂ ਤਾਈਂ ਕਿ ਪਰਮਾਰਥ ਜਾਂ ਗੁਰਬਾਣੀ ਨੂੰ ਵੀ ਇਸੇ ਮਾਇਕੀ ਰੰਗਣ ਨਾਲ ਪਰਖਦੇ ਤੇ ਢਾਲਦੇ ਹਾਂ। ਇਸੇ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੋਈ ਹੈ। ਹਾਂਜੀ, ਪਹਿਲ ਨਾਮ ਸਿਮਰਨ ਨੂੰ ਦੇਣੀ ਸੀ, ਪਰ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੋਈ ਹੈ ਤੇ ਪਰਮਾਰਥ ਨੂੰ ਉਪਰਾ ਜਿਹਾ ਬਣਾ ਕੇ ਮਾਇਕੀ ਰੰਗੜ ਚਾੜੀ ਹੋਈ ਹੈ, ਜਿਸ ਦਾ ਨਤੀਜਾ ਸਾਡੇ ਧਾਰਮਿਕ ਜੀਵਨ ਵਿੱਚ ਪ੍ਰਤੱਖ ਜ਼ਾਹਰ ਹੋ ਰਿਹਾ ਹੈ। ਇਸ ਭੁਲੇਖੇ ਤੇ ਗਲਤ ਅਕੀਦੇ ਤੋਂ ਬਚਾਉਣ ਲਈ ਗੁਰਬਾਣੀ ਵਿੱਚ ਸਾਨੂੰ ਡਾਢੀ ਤਾੜਨਾ ਕੀਤੀ ਗਈ ਹੈ। ਕਰਮ ਕਾਂਡ ਬੋ ਕਰੇ ਆਚਾਰ, ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ। ਆਨ ਆਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਫੋਕ। ਮਨਮੁਖ ਕਾ ਇਹ ਬਾਦ ਆਚਾਰ, ਬਹੁ ਕਰਮ ਦਿਰੜਾਵੈ ਨਾਮ ਵਿਸਾਰ। ਬਿਨ ਸ਼ਬਦੇ ਆਚਾਰ ਨਾ ਕਿਨਹੀ ਪਾਇਆ, ਨਾਮ ਬਿਨਾ ਕੈਸੇ ਆਚਾਰ। ਇਸਦਾ ਨਿਚੋੜ ਇਹ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਖਿਆਲ ਕਰਮ ਤੇ ਸਾਡੇ ਆਚਾਰ ਇਹ ਅਧੂਰੇ ਫੋਕੇ ਗਲਤ ਹਾਨੀਕਾਰਕ ਤੇ ਦੁਖਦਾਈ ਹੋ ਸਕਦੇ ਹਨ, ਜਿਸ ਕਾਰਨ ਸਾਡੇ ਸਾਰੇ ਕਰਮ ਧਰਮ ਅਜਾਈ ਜਾਂਦੇ ਹਨ। ਧਿਆਨ ਦੇਣਾ ਜੀ, ਜ਼ਰੂਰੀ ਨੁਕਤਾ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਖਿਆਲ ਕਰਮ ਤੇ ਆਚਾਰ ਅਧੂਰੇ ਫੋਕੇ ਗਲਤ ਹਾਨੀਕਾਰਕ ਤੇ ਦੁਖਦਾਈ ਹੋ ਸਕਦੇ ਹਨ, ਜਿਸ ਕਾਰਨ ਸਾਡੇ ਸਾਰੇ ਕਰਮ ਧਰਮ ਅਜਾਈ ਜਾਂਦੇ ਹਨ ਤੇ ਸਾਡਾ ਜੀਵਨ ਮਾਇਕੀ ਭਰਮ ਭੁਲੇਵਿਖਿਆਂ ਵਿੱਚ ਬਿਰਥਾ ਜਾ ਰਿਹਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋ, ਨਾਮ ਸੰਗ ਮਨਪ੍ਰੀਤ ਨਾ ਲਾਵੇ ਕੋਟ ਕਰਮ ਕਰਤੋਂ ਨਰਕ ਜਾਵੇ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਆਉਂਦੀ ਸੀ, ਜਿਸ ਨਾਲ ਉਹਨਾਂ ਦਾ ਇਖਲਾਕ ਜਾਂ ਆਚਾਰ ਉੱਚਾ ਸੁੱਚਾ ਹੁੰਦਾ ਸੀ ਤੇ ਇਸ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਉਹਨਾਂ ਵਿੱਚ ਸਵੈ ਸੰਜਮ ਡਿਸਿਪਲਿਨ ਹੁੰਦਾ ਸੀ, ਜਿਸ ਕਾਰਨ ਉਹਨਾਂ ਨੂੰ ਨਿੱਜੀ ਖਾਨਦਾਨੀ ਤੇ ਕੌਮੀ ਇਖਲਾਕ ਅਥਵਾ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਬੇਅੰਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ। ਧਿਆਨ ਦੇਣਾ ਜੀ, ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਆਉਂਦੀ ਸੀ, ਜਿਸ ਕਾਰਨ ਉਹਨਾਂ ਨੂੰ ਨਿੱਜੀ ਖਾਨਦਾਨੀ ਤੇ ਕੌਮੀ ਇਖਲਾਕ ਅਥਵਾ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਬੇਅੰਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ। ਅੱਜ ਕੱਲ੍ਹ ਸਾਡੇ ਜੀਵਨ ਵਿੱਚ ਮਾਇਆ ਦਾ ਇਤਨਾ ਗਹਿਰਾ ਅਥਵਾ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੀ ਹਉਮੈ ਅਤ ਸੂਖਮ ਅਤੇ ਦਾਮਨਕ ਹੋ ਗਈ ਹੈ। ਹਉਮੈ ਸਾਡੀ ਅਤ ਸੂਖਮ ਤੇ ਦਾਮਨਕ ਹੋ ਗਈ ਹੈ, ਜਿਸ ਨਾਲ ਸਾਡੇ ਜੀਵਨ ਵਿੱਚ ਮੈਂ ਮੇਰੀ ਅਥਵਾ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਹੀ ਵਰਤ ਵਰਤਾਰਾ ਤੇ ਬੋਲਬਾਲਾ, ਜਿਸ ਦੀ ਵਜ੍ਹਾ ਨਾਲ ਸਾਡੀ ਹਉ ਤਾਰੀ ਸ਼ਖਸੀਅਤ ਹੀ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ ਤੇ ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਧੁਰੇ ਦੁਆਲੇ ਹੀ ਘੁੰਮਦੇ ਰਹਿੰਦੇ ਹਾਂ। ਕਿਉਂ ਕਦਰ ਕੀਮਤ ਨਹੀਂ ਰਹੀ ਉੱਚੇ ਸੁੱਚੇ ਜੀਵਨ ਦੀ? ਕਿਉਂਕਿ ਸਾਡੇ ਜੀਵਨ ਵਿੱਚ ਹਉਮੈ ਅਤ ਸੂਖਮ ਤੇ ਦਾਮਨਕ ਹੋ ਗਈ ਹੈ, ਜਿਸ ਕਾਰਨ ਸਾਡੇ ਅੰਦਰ ਮੈਂ ਮੇਰੀ ਅਥਵਾ ਖੁਦਗਰਜ਼ੀ ਤੇ ਨਿੱਜੀ ਸਵਾਰਥ ਦਾ ਬੋਲਬਾਲਾ ਹੋ ਗਿਆ ਹੈ। ਇਸ ਦੀ ਵਜ੍ਹਾ ਨਾਲ ਸਾਡੀ ਹਉ ਤਾਰੀ ਸ਼ਖਸੀਅਤ ਹੀ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ ਤੇ ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਦੁਆਲੇ ਘੁੰਮਦੇ ਰਹਿੰਦੇ ਹਾਂ। ਇਸ ਹਉ ਤਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਹੀ ਸਾਡੀ ਜੀਵਨ ਸੇਧ ਬਣ ਗਈ ਹੈ ਤੇ ਇਸ ਦੀ ਪ੍ਰਵਿਰਤੀ ਲਈ ਸਰੀਰਕ ਤੇ ਮਾਨਸਿਕ ਸੰਜਮ ਡਿਸਿਪਲਿਨ ਉਹ ਉੱਚੇ ਸੁੱਚੇ ਜੀਵਨ ਮਿਆਰ ਇਖਲਾਕ ਆਚਾਰ ਨੂੰ ਅੱਖਾਂ ਤੋਂ ਲਾਂਭੇ ਰੱਖ ਕੇ ਅਥਵਾ ਭੁੱਲ ਕੇ ਆਪਣੀ ਹਉਮੈ ਵੜੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਸਾਡੇ ਜੀਵਨ ਦਾ ਆਧਾਰ ਬਣ ਚੁੱਕਿਆ ਹੈ। ਡਿਸਿਪਲਿਨ ਨੂੰ ਭੁਲਾ ਕੇ ਉੱਚੇ ਸੁੱਚੇ ਜੀਵਨ ਮਿਆਰ ਨੂੰ ਇੱਕ ਪਾਸੇ ਰੱਖ ਕੇ ਆਪਣੀ ਹਉਮੈ ਵੇੜੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਇਹ ਸਾਡਾ ਜੀਵਨ ਆਧਾਰ ਬਣ ਚੁੱਕਿਆ ਹੈ। ਝੂਠੀ ਮਾਇਆ ਹੀ ਸਾਡਾ ਰੱਬ ਸਾਡਾ ਧਰਮ, ਝੂਠੀ ਮਾਇਆ ਹੀ ਸਾਡਾ ਇਖਲਾਕ ਸਾਡਾ ਆਚਾਰ ਸਾਡਾ ਜੀਵਨ ਬਣ ਚੁੱਕੀ ਹੈ, ਜਿਸ ਦੀ ਵਜ੍ਹਾ ਨਾਲ ਹਉਮੈ ਵੇੜੀ ਮੈਂ ਮੇਰੀ ਦਾ ਹੀ ਵਰਤ ਵਰਤਾਰਾ ਹੈ ਤੇ ਦੁਨੀਆਂ ਵਿੱਚ ਖੁਦਗਰਜ਼ੀ ਖੋਆ ਖਾਈ ਲੁੱਟ ਖਸੁੱਟ ਰਿਸ਼ਵਤਖੋਰੀ ਧੋਖੇਬਾਜ਼ੀ ਝੂਠ ਫਰੇਬ ਈਰਖਾ ਦੁਵੈਤ ਵੈਰ ਵਿਰੋਧ ਲੜਾਈਆਂ ਜ਼ੁਲਮ ਦਾ ਬੋਲਬਾਲਾ ਹੋ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਕਲਯੁੱਗ ਵਿੱਚ ਮਾਨਸਿਕ ਸੰਜਮ ਇਖਲਾਕ ਜਾਂ ਆਚਾਰ ਦੀ ਬਜਾਏ ਸਾਡੀ ਮੈਂ ਮੇਰੀ ਦੀ ਹਉਂ ਤਾਰੀ ਸ਼ਖਸੀਅਤ ਨੂੰ ਜਾਇਜ਼ ਜਾਂ ਨਾਜਾਇਜ਼ ਤਰੀਕਿਆਂ ਨਾਲ ਪਾਲਣਾ ਪੋਸਣਾ ਹੀ ਇਹ ਸਾਡਾ ਇਖਲਾਕ ਜਾਂ ਆਚਾਰ ਬਣ ਚੁੱਕਿਆ ਹੈ। ਫਿਰ ਦੁਹਰਾ ਦੇਈਏ ਕਿ ਇਸ ਕਲਯੁੱਗ ਵਿੱਚ ਮਾਨਸਿਕ ਸੰਜਮ ਇਖਲਾਕ ਜਾਂ ਆਚਾਰ ਦੀ ਬਜਾਏ ਸਾਡੀ ਮੈਂ ਮੇਰੀ ਦੀ ਹਾਂ ਤਾਰੀ ਸ਼ਖਸੀਅਤ ਨੂੰ ਜਾਇਜ਼ ਜਾਂ ਨਾਜਾਇਜ਼ ਤਰੀਕਿਆਂ ਨਾਲ ਪਾਲਣਾ ਪੋਸਣਾ ਹੀ ਇਹ ਸਾਡਾ ਇਖਲਾਕ ਜਾਂ ਆਚਾਰ ਬਣ ਚੁੱਕਿਆ ਹੈ। ਗੁਰਬਾਣੀ ਵਿੱਚ ਸਾਡੀ ਇਸ ਅਦੋਗਤੀ ਦੀ ਬਾਬਤ ਇਉਂ ਤਾੜਨਾ ਕੀਤੀ ਗਈ, ਝੂਠੀ ਦੁਨੀਆਂ ਲੱਗ ਨਾ ਆਪ ਵੰਜਾਈਏ, ਐਸੇ ਆਚਾਰਹੀਣ ਘੋਰ ਕਲਯੁੱਗ ਵਿੱਚ ਵੀ ਜਿਨ੍ਹਾਂ ਗੁਰਮੁੱਖਾਂ ਨੇ ਗੁਰਬਾਣੀ ਅਤੇ ਸਤਸੰਗਤ ਦੀ ਸ਼ਰਣ ਲਈ ਹੈ ਉਹਨਾਂ ਨੂੰ ਗੁਰਮੁਖ ਸੁਖਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਕਿਹਾ ਗਿਆ ਹੈ। ਧਿਆਨ ਦੇਣਾ ਜੀ, ਐਸੇ ਆਚਾਰਹੀਣ ਘੋਰ ਕਲਯੁੱਗ ਵਿੱਚ ਵੀ ਜਿਨ੍ਹਾਂ ਗੁਰਮੁੱਖਾਂ ਨੇ ਗੁਰਬਾਣੀ ਅਤੇ ਸਤਸੰਗਤ ਦੀ ਸ਼ਰਣ ਲਈ ਹੈ ਉਹਨਾਂ ਨੂੰ ਗੁਰਮੁਖ ਸੁਖਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਕਿਹਾ ਗਿਆ ਹੈ, ਪਰ ਐਸੇ ਗੁਰਬਾਣੀ ਦੇ ਸੱਚੇ ਸੁੱਚੇ ਆਤਮਕ ਰੰਗਤ ਦੇ ਆਚਾਰੀ ਅਥਵਾ ਗੁਰਮੁਖ ਜਨ ਵਿਰਲੇ ਹੀ ਆਉਂਦੇ ਹਨ। ਜਗ ਗਿਆਨੀ ਵਿਰਲਾ ਆਚਾਰੀ। ਗੁਰਬਾਣੀ ਵਿਚਾਰ ਲੇਖ ਨੰਬਰ 11 ਆਚਾਰ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਜਿਵੇਂ ਸ਼ੁਰੂ ਵਿੱਚ ਦੱਸਿਆ, ਇਸ ਲੇਖ ਦੇ ਦੋ ਭਾਗ ਹਨ। ਪਹਿਲੇ ਭਾਗ ਵਿੱਚ ਇਹ ਦੱਸਿਆ ਕਿ ਹੁਣ ਤੱਕ ਦਾ ਸਾਡਾ ਆਚਾਰ ਕਿਵੇਂ ਬਣਿਆ, ਉਹ ਨਹੀਂ ਪੜ੍ਹਿਆ, ਸਿਰਫ ਦੂਸਰਾ ਭਾਗ ਆਪ ਜੀ ਨੂੰ ਪੜ੍ਹ ਕੇ ਸੁਣਾਇਆ ਸੀ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਕਿਉਂਕਿ ਸਮਾਂ 50 ਮਿੰਟ ਤੋਂ ਉੱਤੇ ਲੱਗ ਜਾਂਦਾ, ਤਾਂ ਚਰਨਾਂ 'ਚ ਬੇਨਤੀ ਹੈ ਕਿ ਇਹ ਲਿਖਤ ਜ਼ਰੂਰ ਲਿਜਾ ਕੇ ਇਸ ਦੇ ਪਹਿਲੇ ਹਿੱਸੇ ਨੂੰ ਵੀ ਪੜ੍ਹਨ ਦੀ ਕਿਰਪਾਲਤਾ ਕਰੋ। 132 ਲਿਖਤਾਂ ਮਹਾਂਪੁਰਖਾਂ ਨੇ ਲਿਖੀਆਂ ਹਨ ਅਲੱਗ ਅਲੱਗ ਵਿਸ਼ਿਆਂ 'ਤੇ, ਲਾਗਤ ਤੋਂ ਵੀ ਘੱਟ ਪੇਟਾਂ 'ਤੇ ਇਹ ਬਾਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਆਪ ਜੀ ਨੂੰ ਮਿਲ ਜਾਣਗੀਆਂ। ਸਾਰੀਆਂ ਲੇਖਾਂ ਗੁਰਬਾਣੀ ਦੇ ਆਧਾਰ 'ਤੇ ਲਿਖੀਆਂ ਗਈਆਂ ਹਨ ਅਤੇ ਪਰਮਾਰਥ ਦੇ ਡੂੰਘੇ ਭੇਦਾਂ ਨੂੰ ਦੀ ਸਮਝ ਦਿੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।